ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਕਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ, ਸਾਰ ਨ ਜਾਣਾ ਤੂੰ ਵੱਡਦਾਣਾ, ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਧ ਧਿਆਈ ਗਰਭ ਨਾ ਕੀਜੈ ਰੇਣ ਹੋਵੀਜੈ, ਤਾਂ ਗਤ ਜੀ ਅਰੇ ਤੇਰੀ ਸਭ ਉੱਪਰ, ਨਾਨਕ ਕਾ ਠਾਕੁਰ ਮੈਂ ਜੇਹੀ ਕਣ ਚੇਰੀ ਰਾਮ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਆਸਾ ਮਹੱਲਾ ਚੌਥਾ, ਸ਼ੰਤ ਘਰ ਪਹਿਲਾ, ਅਨਦੋ ਅਨਦ ਕਣਾ, ਮੈਂ ਸੋ ਪ੍ਰਭ ਡੀਠਾ ਰਾਮ, ਚਾਖਿਅੜਾ ਮੈਂ ਹਰ ਰਸ ਮੀਠਾ ਰਾਮ, ਅਨਦੋ ਅਨਦ ਕਣਾ, ਮੈਂ ਸੋ ਪ੍ਰਭ ਡੀਠਾ ਰਾਮ, ਚਾਖਿਅੜਾ ਮੈਂ ਹਰ ਰਸ ਮੀਠਾ ਰਾਮ, ਹਰ ਰਸ ਮੀਠਾ ਮਨ ਮੈਂ ਬੂਠਾ, ਸਤਿਗੁਰ ਤੂਠਾ ਸਹਿਜ ਭਇਆ, ਗ੍ਰਿਹੁ ਵਸ ਆਇਆ ਮੰਗਲ ਗਾਇਆ, ਪੰਚ ਦੁਸ਼ਟ ਓਏ ਭਾਗ ਗਿਆ, ਸੀਤਲ ਆਕਾਣੇ ਅੰਮ੍ਰਿਤ ਬਾਣੇ, ਸਾਜਨ ਸੰਤ ਬਸੀਠਾ, ਕਹੋ ਨਾਨਕ ਹਰ ਸਿਉ ਮਨ ਮਾਨਿਆ, ਸੋ ਪ੍ਰਭ ਨੈਣੀ ਡੀਠਾ, ਸੀਤਲ ਆਗਾਣੇ ਅੰਮ੍ਰਿਤ ਬਾਣੇ, ਸਾਜਨ ਸੰਤ ਬਸੀਠਾ, ਕਹੋ ਨਾਨਕ ਹਰ ਸਿਉ ਮਨ ਮਾਨਿਆ, ਸੋ ਪ੍ਰਭ ਨੈਣੀ ਡੀਠਾ। ਬ੍ਰਹਿਮੰਡਾਂ ਖੰਡਾਂ ਦੇ ਮਾਲਕ, ਰਹਿਮਤਾਂ ਦੇ ਦਾਤੇ, ਬਖਸ਼ਿਸ਼ਾਂ ਦੇ ਸਮੁੰਦਰ, ਚਵਰ ਛੱਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸ਼ਾਮ ਦੇ ਸੱਜੇ ਦੀਵਾਨਾਂ ਵਿੱਚ ਸਵਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਰਹਿਮਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਪਿਤਾ ਜੀ ਦੇ ਪਵਿੱਤਰ ਦਰਸ਼ਨ ਨਸੀਬ ਹੋਏ ਹਨ। ਆਪ ਸਾਰੇ ਤਨਤਾ ਯੋਗ ਹੋ। ਸੱਜੇ ਦੀਵਾਨਾਂ ਵਿੱਚ ਜਿੱਥੇ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀਆਂ ਨੇ ਤੁਰਕੀ ਬਾਣੀ ਦੇ ਕੀਰਤਨ ਸਰਵਣ ਕੀਤੇ, ਆਓ ਕੁਝ ਸਮਾਂ ਗੁਰੂ ਪਿਤਾ ਜੀ ਦੀ ਬਖਸ਼ਿਸ਼ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਸਾਂਝ ਕਰ ਸਕੀਏ। ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕਰੀਏ, ਸਤਿਗੁਰੂ ਜੀ ਰਹਿਮਤ ਕਰੋ, ਆਪ ਹੀ ਹਿਰਦੇ 'ਚ ਵੱਸ ਕੇ ਰਸਨਾ 'ਤੇ ਬੈਠ ਕੇ ਸ਼ਬਦ ਦੀ ਵਿਚਾਰ ਕਰਵਾ ਲਵੋ ਜੀ। ਸਮੂਹ ਸਾਧ ਸੰਗਤ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਜੀ, ਅਸੀਸ ਦਿਓ, ਗੁਰੂ ਫਤਿਹ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਜੋ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ, ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ੰਤ ਸਰਲੇਖ ਵਿੱਚ ਆਸਾ ਰਾਗ ਦਾ ਪਹਿਲਾ ਸ਼ਬਦ, ਜਿਵੇਂ ਧੰਨ ਗੁਰੂ ਗੁਰੂ ਅਮਰਦਾਸ ਜੀ ਦੇ ਪਿੱਛੇ ਸ਼ਬਦ ਸ਼ੰਤ ਸਰਲੇਖ, ਗੁਰੂ ਰਾਮਦਾਸ ਜੀ ਦੇ ਸ਼ਬਦ 21, ਉਹ ਕੱਲ੍ਹ ਰੋਜ਼ ਤੱਕ ਭੋਗ ਪਿਆ ਉਹਨਾਂ 21 ਸ਼ਬਦਾਂ ਦਾ। ਅੱਜ ਇਸੇ ਤਰ੍ਹਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਭ ਤੋਂ ਪਹਿਲੋਂ ਮੰਗਲ ਰੂਪ ਬਾਣੀ 1, ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਦੁੱਤੀ ਪਰਮੇਸ਼ਰ ਵਾਹਿਗੁਰੂ, ਅਦੁੱਤੀ ਤੋਂ ਭਾਵ ਜਿਸ ਦੀ ਸੁੰਦਰਤਾ ਕੋਈ ਬਿਆਨ ਨਹੀਂ ਕਰ ਸਕਦਾ। ਇੱਕ ਹੈ ਸਭ ਦਾ ਕਰਤਾ ਧਰਤਾ ਹਰਤਾ ਹੈ, ਓਅੰਕਾਰ ਜੋ ਕਿਸੇ ਖਾਸ ਆਕਾਰ ਤੋਂ ਰਹਿਤ ਹੈ, ਨਿਰਗੁਣ ਸਰੂਪ ਕੋਈ ਆਕਾਰ ਨਹੀਂ, ਸਰਗੁਣ ਸਰੂਪ ਜੋ ਦਿਸ ਰਿਹਾ ਸਾਰੇ ਉਸੇ ਦੇ ਆਕਾਰ ਹਨ। ਐਸਾ ਪ੍ਰਭੂ ਜਿਸ ਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਕਿਵੇਂ ਪ੍ਰਾਪਤੀ ਹੋਵੇ? ਸਤਿਗੁਰ ਪ੍ਰਸਾਦ, ਸ਼ਬਦ ਗੁਰੂ ਦੀ, ਪੂਰੇ ਗੁਰੂ ਦੀ ਕਿਰਪਾ। ਪਹਿਚਾਣ ਹੁੰਦੀ ਹੈ, ਸਾਖੀਅਤਤਾ ਹੁੰਦੀ ਹੈ, ਪ੍ਰਾਪਤੀ ਹੁੰਦੀ ਹੈ। ਸ਼ੰਤ ਕਾਵਿ ਸੰਗੀਤ ਦਾ ਜਿਹਦੇ 'ਚ ਸਮੇਲ ਹੋਵੇ, ਘਰ ਪਹਿਲਾ ਸੁਰਤਾਲ ਦੇ ਲਿਹਾਜ਼ ਨਾਲ ਪਹਿਲੇ ਘਰ ਵਿੱਚ, ਅਨਦੋ ਅਨਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ, ਮੇਰੇ ਜੀਵਨ 'ਚ ਆਨੰਦ ਪੈਦਾ ਹੋ ਗਿਆ, ਮੈਂ ਉਸ ਪ੍ਰਭੂ ਦੇ ਦਰਸ਼ਨ ਕਰ ਲਏ, ਪ੍ਰਭੂ ਨੂੰ ਵੇਖ ਲਿਆ, ਗੁਰੂ ਦੀ ਬਰਕਤ ਉਹਦੇ ਦਰਸ਼ਨ ਹੋ ਗਏ। ਜੀਵਨ 'ਚ ਅਨੰਦੋ ਅਨੰਦ ਕਣਾ, ਸੱਚ ਹੈ ਮਨੁੱਖ ਦੀ ਮੰਜ਼ਿਲ ਹੀ ਆਨੰਦ ਦੀ ਪ੍ਰਾਪਤੀ ਹੈ, ਭਾਵੇਂ ਪੜਾਅ ਅਤੇ ਬੇਅੰਤ। ਮੈਂ ਅੱਗੇ ਵੀ ਇੱਕ ਦਿਨ ਸਾਂਝ ਕੀਤੀ ਸੀ, ਹਰ ਬੰਦਾ ਚਾਹੁੰਦਾ ਮੇਰੇ ਜੀਵਨ 'ਚ ਐਸੀ ਖੁਸ਼ੀ ਮਿਲ ਜਾਏ ਜਿਹੜੀ ਕਦੀ ਮੁੜ ਕੇ ਗਮੀ 'ਚ ਨਾ ਬਦਲੇ, ਜੀਵਨ 'ਚ ਐਸੀ ਚੜ੍ਹਦੀ ਕਲਾ ਮਿਲ ਜਾਏ ਮੁੜ ਕੇ ਕਦੀ ਧੈਂਦੀਆਂ ਕਲਾ ਨਾ ਹੋਣ। ਬੰਦਾ ਚਾਹੁੰਦਾ ਐਸਾ ਸੁੱਖ ਜਿਹੜਾ ਕਦੀ ਦੁੱਖ 'ਚ ਨਾ ਬਦਲੇ, ਅਤੇ ਸੱਚ ਹੈ ਉਹ ਸੁੱਖ ਵੀ ਹੈ, ਉਹ ਚੜ੍ਹਦੀ ਕਲਾ ਵੀ ਹੈ, ਉਹ ਐਸਾ ਵਪਾਰ ਵੀ ਹੈ ਜਿਹਦੇ 'ਚ ਕਦੀ ਘਾਟਾ ਪੈਂਦਾ ਹੀ ਨਹੀਂ, ਸਦਾ ਹੀ ਵਾਧਾ। ਸਤਿਗੁਰੂ ਕਹਿੰਦੇ ਹਨ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਗਈ, ਮਾਲਕ ਦੇ ਦਰਸ਼ਨ ਹੋ ਗਏ। ਹੋ ਜਾਂਦੇ ਹਨ ਗੁਰੂ ਦੀ ਬਰਕਤ। ਹੁਣ ਇਹ ਆਨੰਦ ਨੂੰ ਸਤਿਗੁਰੂ ਜੀ ਨੇ ਮੰਜ਼ਿਲ ਕਿਹਾ ਹੈ। ਆਨੰਦ ਗੁਰਮਤ ਵਿੱਚ ਮੰਜ਼ਿਲ ਹੈ, ਸਾਡੀ ਪ੍ਰਾਪਤੀ ਹੈ ਆਨੰਦ, ਪ੍ਰਭੂ ਦੀ ਪ੍ਰਾਪਤੀ। ਸਹਿਜ ਅਤੇ ਆਨੰਦ ਨੇੜੇ ਨੇੜੇ ਹਨ, ਪਰ ਆਨੰਦ ਸਹਿਜ ਤੋਂ ਵੀ ਉੱਤੇ ਅਵਸਥਾ ਹੈ। ਸਤਿਗੁਰੂ ਕਹਿੰਦੇ ਹਨ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ। ਜਦੋਂ ਤੋਂ ਸੁਭਾਅ ਬਣ ਗਿਆ ਸਾਧੂ ਗੁਰੂ ਦੇ ਦਰਸ਼ਨ ਕਰਨ ਦਾ, ਸਮਝ ਲਵੋ ਸਾਡੇ ਜੀਵਨ ਦੇ ਚੰਗੇ ਦਿਨ ਸ਼ੁਰੂ ਹੋ ਗਏ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ, ਮਹਾਂ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ। ਮੇਰੇ ਆ ਮਨਾ ਮਹਾਂ ਆਨੰਦ ਚਾਹੁੰਦਾ, ਫਿਰ ਕੀਰਤਨ ਭਗਤੀ 'ਚ ਜੁੜ, ਸਿਮਰਨ 'ਚ ਜੁੜ, ਇਹੀ ਮਾਰਗ ਹੈ, ਇਹੀ ਰਸਤਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਗੁਰੂ ਅਰਜਨ ਦੇਵ ਜੀ, ਤੁਧ ਚਿੱਤ ਆਏ ਮਹਾਂ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਤੂੰ ਚਿੱਤ 'ਚ ਆਵੇਂ ਗੁਰਮਤ ਦੇ ਚਾਨਣ 'ਚ, ਜਿਸ ਨੂੰ ਆਪਾਂ ਜੀਵਨ ਕਹਿੰਦੇ ਹਾਂ, ਬਾਣੀ ਉਸ ਨੂੰ ਜੀਵਨ ਨਹੀਂ ਕਹਿੰਦੀ। ਜਿਸ ਨੂੰ ਆਪਾਂ ਮੌਤ ਕਹਿੰਦੇ ਹਾਂ, ਬਾਣੀ ਉਸ ਨੂੰ ਮੌਤ ਵੀ ਨਹੀਂ ਕਹਿੰਦੀ। ਸਤਿਗੁਰੂ ਰਹਿਮਤ ਕਰਦੇ ਹਨ, ਮਰਨੰ ਬਿਸਰਨ ਗੋਬਿੰਦੈ, ਜੀਵਨੰ ਹਰ ਨਾਮ ਧਿਆਵਣੈ। ਅਸਲ ਵਿੱਚ ਮਾਲਕ ਨੂੰ ਭੁੱਲ ਜਾਣਾ ਮੌਤ ਹੈ, ਮਾਲਕ ਦੀ ਯਾਦ ਹੀ ਜੀਵਨ ਹੈ। ਤੁਧ ਚਿੱਤ ਆਏ ਮਹਾਂ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਜਿਹਨੂੰ ਵਿਸਰ ਜਾਏ, ਜਿਹਨੂੰ ਭੁੱਲ ਜਾਏ, ਉਹਦੀ ਮੌਤ ਹੈ। ਹੁਣ ਉਹ ਆਨੰਦ ਕਿੱਥੋਂ ਪ੍ਰਾਪਤ ਹੋਵੇ? ਮੂਲ ਹੈ ਪਰਮੇਸ਼ਰ, ਮੂਲ ਹੈ ਸ਼ਬਦ। ਸ਼ਬਦ ਨਾਲ ਜੁੜਿਆ, ਮੂਲ ਨਾਲੋਂ ਟੁੱਟ ਕੇ। ਹੁਣ ਕੋਈ ਟਾਣੀ ਕਹੇ ਫਿਰ ਫੁੱਲ ਲੱਗਣਗੇ, ਫਿਰ ਫਲ ਲੱਗਣਗੇ, ਮੂਲ ਨਾਲੋਂ ਟੁੱਟ ਕੇ ਨਹੀਂ ਲੱਗਣਗੇ। ਗਲ ਜਾਏਗੀ, ਸੜ ਜਾਏਗੀ, ਹੋਂਦ ਖਤਮ ਹੋ ਜਾਏਗੀ, ਕਦੀ ਫੁੱਲ ਫਲ ਨਹੀਂ ਲੱਗਣਗੇ। ਕੋਈ ਫੁੱਲ ਕਹੇ ਮੈਂ ਸੁਗੰਧੀ ਦੇ ਸਕਦਾ ਬੂਟੇ ਨਾਲੋਂ ਟੁੱਟ ਕੇ, ਇਹ ਕਦੀ ਵੀ ਨਹੀਂ ਹੋ ਸਕਦਾ। ਪਾਣੀ ਕਈ ਵਾਰੀ ਦਰਿਆਵਾਂ ਦਾ ਉਛਾਲ ਮਾਰ ਜਾਂਦਾ ਹੈ ਹੜ੍ਹਾਂ ਦੇ ਦਿਨਾਂ 'ਚ। ਆਪਣੇ ਮੂਲ ਦਰਿਆ ਨਾਲੋਂ ਟੁੱਟ ਕੇ ਕਈ ਵਾਰੀ ਬਾਹਰ ਟੋਇਆਂ 'ਚ, ਥੋੜ੍ਹੇ ਦਿਨਾਂ 'ਚ ਇੰਨਾ ਗੰਦਾ ਹੋ ਜਾਂਦਾ, ਪਸ਼ੂਆਂ ਦੇ ਪੀਣ ਜੋਗਾ ਵੀ ਨਹੀਂ ਰਹਿੰਦਾ। ਮੂਲ ਨਾਲੋਂ ਟੁੱਟ ਗਿਆ, ਮੂਲ ਨਾਲ ਜੁੜਿਆ ਸੁੱਖ, ਟੁੱਟਿਆ ਦੁੱਖ। ਆਨੰਦ ਮੂਲ, ਆਨੰਦ ਮੂਲ ਤੇ ਆਇਓ ਪਰਖੋਤਮ, ਅੰਦਿਨ ਅੰਧ ਆਨੰਦੇ। ਹਰ ਰੋਜ਼ ਦਾ ਆਨੰਦ, ਹਰ ਵੇਲੇ ਜੀਵਨ 'ਚ ਆਨੰਦ ਉਦੋਂ ਜਦੋਂ ਆਪਣੇ ਮੂਲ ਨਾਲ ਜੁੜਾਂਗੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਪਿਤਾ ਜੀ ਕੋਲ ਕਦੀ ਦੋ ਸਿੱਖ ਪਟਨਾ ਸਾਹਿਬ ਤੋਂ, ਪਟਨਾ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਕਾਇਮ ਕੀਤੀ ਸੀ, ਸਾਲਸ ਰਾਏ ਉਹ ਅਦਰਕਾ ਉਸਦਾ ਨੌਕਰ, ਸਾਲਸ ਰਾਏ ਮਾਲਕ ਜੌਹਰੀ। ਸਤਿਗੁਰੂ ਜੀ ਨੇ ਇੱਥੇ ਸੰਗਤ, ਉਸ ਸੰਗਤ ਦੀ ਬਰਕਤ ਨਾਲ ਬੜੇ ਗੁਰਸਿੱਖ ਪਟਨਾ ਸਾਹਿਬ ਵਿੱਚ ਪੈਦਾ ਹੋਏ। ਨਿਵਲਾ ਅਤੇ ਨਿਹਾਲੂ ਇਹ ਦੋ ਭਰਾ ਸਨ, ਇਹ ਦੋਵੇਂ ਆਏ ਸਤਿਗੁਰੂ ਕੋਲ। ਸਤਿਗੁਰੂ ਜੀ ਰਹਿਮਤ ਕਰੋ, ਅਸੀਂ ਜੀਵਨ ਦਾ ਆਨੰਦ ਪਾਉਣਾ ਚਾਹੁੰਦੇ ਹਾਂ, ਰਹਿਮਤ ਬਖਸ਼ਿਸ਼ ਕਰੋ, ਕੋਈ ਅਸੀਸ ਦਿਓ, ਕੋਈ ਰਸਤਾ, ਕੋਈ ਐਸੀ ਬਖਸ਼ਿਸ਼ ਕਰ ਦਿਓ ਤਾਂ ਕਿ ਜੀਵਨ 'ਚੋਂ ਚੋਰੇ ਮੁੱਕ ਜਾਣ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਬੜਾ ਸੁੰਦਰ ਉਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਉਹਦਾ ਜ਼ਿਕਰ ਆਇਆ ਹੈ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਸੁਣ ਕਰ ਸ੍ਰੀ ਹਰਗੋਬਿੰਦ ਕਹੈ, ਸਕਲ ਕਾਸ਼ਟ ਮੈਂ ਅਗਨ ਸੋ ਰਹੈ। ਸਤਿਗੁਰੂ ਕਹਿਣ ਲੱਗੇ, ਸੁਣੋ ਸਮੁੱਚੀ ਜਿੰਨੀ ਲੱਕੜ ਹੈ ਸਾਰੀ ਵਿੱਚ ਅੱਗ ਹੈ, ਪਰ ਬਿਨਾ ਮਥੈ ਨਹੀਂ ਨਿਕਸ ਪ੍ਰਕਾਸ਼ੈ। ਕਿਸੇ ਯਤਨ ਤੋਂ ਬਗੈਰ ਤਾਂ ਕਦੀ ਲੱਕੜ ਨੂੰ ਅੱਗ ਨਹੀਂ,
ਉਹ ਯਤਨ ਕਰਕੇ ਹੀ ਉਹ ਲੱਕੜ ਵੱਢਣੀ, ਸੁਕਾਉਣੀ, ਉਹਦੇ ਵਿੱਚੋਂ ਫਿਰ ਅੱਗ ਪੈਦਾ ਕਰਨੀ। ਬਿਨਾਂ ਮਥੈ ਨਹਿ ਨਿਕਸ ਪ੍ਰਕਾਸ਼ੈ, ਕਾਰਜ ਕਰੈ ਨਾ ਸੀਤ ਬਨਾਸੈ। ਜਿੰਨਾ ਚਿਰ ਕੋਈ ਯਤਨ ਨਹੀਂ ਕਰਾਂਗੇ, ਕੋਈ ਕਾਰਜ ਨਹੀਂ ਕਰੇਗੀ ਉਹ ਲੱਕੜ, ਉਹ ਅੱਗ ਨਹੀਂ ਨਿਕਲੇਗੀ, ਨਾ ਸਾਡੀ ਠੰਡ ਦੂਰ ਹੋਵੇਗੀ। ਹਾਂ, ਜਥਾ ਦੁੱਗਧ ਵੈ ਕ੍ਰਿਤ ਮਿਲ ਰਹੇ ਹੋ, ਸਤਿਗੁਰੂ ਕਹਿੰਦੇ ਜਿਵੇਂ ਸਾਰੇ ਦੁੱਧ ਵਿੱਚ ਘਿਓ ਹੈ। ਜਥਾ ਦੁੱਗਧ ਵੈ ਕ੍ਰਿਤ ਮਿਲ ਰਹੇ ਹੋ, ਬਿਨਾਂ ਮਥਨ ਕਰੇ ਬਿਨ ਕਿਨਹੂੰ ਨਾ ਲਹੇ ਹੋ। ਅੱਜ ਤੱਕ ਰਿੜਕੇ ਤੋਂ ਬਗੈਰ ਤਾਂ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ, ਭਾਵੇਂ ਸਾਰੇ ਦੁੱਧ ਵਿੱਚ ਘਿਓ ਹੈ। ਆਪਾਂ ਸਤਿਗੁਰੂ ਜੀ ਦਾ ਬਚਨ ਵੀ ਪੜ੍ਹਦੇ ਹਾਂ, ਸੋਰਠ ਰਾਗ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਜ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਸਤਿਗੁਰੂ ਕਹਿੰਦੇ ਇਸੇ ਤਰ੍ਹਾਂ, ਤਿਮ ਸਤਿਗੁਰ ਕੇ ਸ਼ਬਦ ਮਜਾਰਾ, ਆਤਮ ਗਿਆਨ ਬਸੇ ਸੁੱਖ ਸਾਰਾ। ਗੁਰੂ ਦੇ ਸ਼ਬਦ ਵਿੱਚ ਵੀ ਉਸ ਲੱਕੜ ਵਾਂਗੂ, ਉਸ ਦੁੱਧ ਵਾਂਗੂ ਆਤਮ ਗਿਆਨ ਲਹੇ ਸੁੱਖ ਸਾਰਾ। ਆਤਮਾ ਦਾ ਗਿਆਨ ਸਾਰੇ ਸੁੱਖ ਪਵਿੱਤਰ ਬਾਣੀ ਨਾਲ ਜੁੜਨ ਕਰਕੇ ਮਿਲਦੇ ਹਨ। ਸਤਿਗੁਰੂ ਕਹਿੰਦੇ ਪਾਪ ਕਰਨ ਹੋਏ ਪੁੰਨ ਮਹਾਨਾ, ਜਿਹੜਾ ਨਿਤਨੇਮ ਕਰਨਾ, ਬਾਣੀ ਦਾ ਪਾਠ ਕਰਨਾ, ਸਤਿਗੁਰੂ ਕਹਿੰਦੇ ਬੜਾ ਪੁੰਨ ਹੈ, ਬਹੁਤ ਵੱਡਾ ਪੁੰਨ ਹੈ। ਪਰ ਨਾਹਿਨ ਪ੍ਰਾਪਤ ਆਤਮ ਗਿਆਨਾ, ਆਤਮ ਗਿਆਨ ਪ੍ਰਾਪਤ ਨਹੀਂ ਹੋਵੇਗਾ। ਪਾਠ ਕਰੀ ਜਾਓ, ਭਾਵੇਂ ਸਾਰੀ ਉਮਰ ਕਰੀ ਜਾਓ, ਕਦੀ ਆਤਮ ਗਿਆਨ ਪ੍ਰਾਪਤ ਨਹੀਂ ਹੋਵੇਗਾ। ਭਾਵੇਂ ਕਿ ਇਹ ਨਹੀਂ ਕਹਿਣਾ ਕਿ ਮੈਂ ਛੁਟਿਆ ਕੇ ਦੱਸ ਰਿਹਾ, ਸ਼ੁਰੂਆਤ ਪਾਠ ਕਰਨ ਤੋਂ ਹੀ ਕਰਨੀ ਪਵੇਗੀ, ਪਹਿਲਾ ਪੜਾਅ ਪਾਠ ਕਰਨ ਤੋਂ ਹੀ ਨਹੀਂ। ਫਿਰ ਜਬ ਵਿਚਾਰ ਕਰ ਰਿਦੇਵ ਕਮਾਵੈ, ਜਦੋਂ ਬਾਣੀ ਦੀ ਵਿਚਾਰ ਸਿੱਖ ਕਰਕੇ ਮੁੜ ਕੇ ਉਹਨੂੰ ਜੀਵਨ 'ਚ ਕਮਾਵੇ, ਉਹਦੀ ਸ਼ਮੂਲੀਅਤ ਹੋ ਜਾਏ। ਪਹਿਲੋਂ ਪਾਠ ਕਰਨਾ ਹੈ, ਮੁੜ ਕੇ ਅਰਥ, ਕੇਵਲ ਅਰਥਾਂ ਤੱਕ ਨਹੀਂ, ਅਰਥ ਤਾਂ ਫਿਰ ਸਾਡੇ ਵਰਗੇ ਪੰਡਿਤ ਲੋਕ ਵੀ ਕਰਦੇ ਹਨ, ਇਹ ਕਰੀ ਜਾਂਦੇ ਹਨ। ਗੱਲ ਅਰਥਾਂ ਤੱਕ ਵੀ ਗੱਲ ਨਹੀਂ ਬਣੇਗੀ। ਅਸਲ ਵਿੱਚ ਆਨੰਦ ਦਾ ਮੂਲ ਸਤਿਗੁਰੂ ਕਹਿੰਦੇ ਹਨ ਕਿੱਥੇ ਹੈ? ਜਬ ਵਿਚਾਰ ਕਰ ਰਿਦੇ ਕਮਾਵੈ, ਹਾਂ, ਫਿਰ ਸਭ ਵਿਵਹਾਰਨ ਵਿਖੇ ਕਮਾਵੈ, ਹਰ ਕੰਮ ਵਿੱਚ ਪ੍ਰਗਟ ਹੋਵੇ ਕਿ ਵਾਕਿਆ ਹੀ ਗੁਰੂ ਕੇ ਸਿੱਖ ਨੇ ਬਾਣੀ ਕਮਾਈ ਹੈ। ਇਹ ਨਾ ਹੋਵੇ ਕਿ ਇੱਥੇ ਬਾਣੀ ਦਾ ਪਾਠ ਕਰੇ, ਇੱਥੇ ਅਰਥ ਕਰੇ, ਸਮਾਜ ਵਿੱਚ ਧੋਖੇ ਦੇਵੇ, ਐਸਾ ਨਹੀਂ। ਨਹੀਂ, ਸਾਡੇ ਜੀਵਨ 'ਚੋਂ ਪ੍ਰਗਟ ਹੋਵੇ, ਕਿਸੇ ਨਾਲ ਵਿਹਾਰ ਬਣ ਜਾਏ, ਕੋਈ ਭੁੱਲ ਜਾਏ, ਕੋਈ ਭੁਲੇਖੇ ਨਾਲ ਭਾਵੇਂ ਸੈਂਕੜੇ ਲੱਖਾਂ ਵੱਧ ਦੇ ਦੇਵੇ, ਕਿਸੇ ਭੁਲੇਖੇ 'ਚ ਸਿੱਖ ਨੂੰ ਪਤਾ ਹੋਵੇ ਮੇਰਾ ਹੱਕ ਨਹੀਂ ਇਹਦੇ 'ਤੇ, ਮੇਰਾ ਹੱਕ ਮੇਰੀ ਕਮਾਈ 'ਤੇ ਆ, ਦੂਸਰੇ 'ਤੇ ਨਹੀਂ। ਇਹ ਉਦੋਂ ਹੀ ਹੋਵੇਗਾ ਜਦੋਂ ਵਿਚਾਰਾਂਗੇ, ਕਮਾਵਾਂਗੇ। ਸਭ ਵਿਵਹਾਰਨ ਵਿਖੇ ਕਮਾਵੈ, ਸਤਿਗੁਰੂ ਕਹਿੰਦੇ ਹਨ, ਗਿਆਨ ਪ੍ਰਕਾਸ਼ੈ ਆਨੰਦ ਲਹੈ। ਗਿਆਨ ਦਾ ਹਿਰਦੇ 'ਚ ਪ੍ਰਕਾਸ਼ ਹੋ ਜਾਏਗਾ, ਜੀਵਨ 'ਚ ਆਨੰਦ ਆ ਜਾਏਗਾ, ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਹਾਂ, ਫਿਰ ਇੱਥੋਂ ਤੱਕ ਜਨਮ ਮਰਨ ਕੋ ਕਸ਼ਟ ਸੋ ਰਹੇ, ਜੰਮਣ ਮਰਨ ਦਾ ਦੁੱਖ ਵੀ ਮਿਟ ਜਾਏਗਾ। ਪਰ ਸਤਿਗੁਰੂ ਕਹਿੰਦੇ ਉਹ ਜਿੰਨਾ ਪਿਆਰਿਆਂ ਨੂੰ ਹਰ ਵੇਲੇ ਭੁੱਖ, ਸ਼ੁਰੂਆਤ ਹੋਵੇਗੀ ਨਾਮ ਸਿਮਰਨ ਤੋਂ, ਸ਼ੁਰੂਆਤ ਹੋਵੇਗੀ ਬਾਣੀ ਦੇ ਨਿਤਨੇਮ ਤੋਂ, ਅੱਗੋਂ ਫਿਰ ਕਰਮ ਮੇਰੇ ਬਖਸ਼ਿਸ਼ ਮੇਰੇ ਸਤਿਗੁਰੂ ਨੇ ਕਰਨੀ ਹੈ। ਜਿਉਂ ਜਿਉਂ ਬੇਨਤੀ ਕਰਾਂਗੇ, ਸਾਡੇ ਅੰਦਰ ਭੁੱਖ ਪੈਦਾ ਹੋ ਜਾਏ, ਉਹ ਭੁੱਖ ਜਿਹਨੂੰ ਸਤਿਗੁਰੂ ਕਹਿੰਦੇ ਹਨ ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਜਿਹੜੇ ਗੁਣਵਾਨਾਂ ਦੀ ਚਰਨਾਂ ਦੀ ਤੂੜੀ ਬਣ ਰਹਿੰਦੇ ਹਨ ਅਤੇ ਉਹਨਾਂ ਦੇ ਭੁੱਖ ਹੈ ਸੱਚੇ ਨਾਮ ਦਾ ਆਸਰਾ। ਕਹਿੰਦੇ ਹਨ ਜੀਵਨ 'ਚ ਸਦਾ ਹੀ ਫਿਰ ਆਨੰਦ। ਕਬੀਰ ਸਾਹਿਬ ਵੀ ਕਹਿੰਦੇ ਹਨ, ਕਹੋ ਕਬੀਰ ਮਨ ਭਇਆ ਆਨੰਦਾ, ਗਇਆ ਭਰਮ ਰਹਿਆ ਪਰਮਾਨੰਦਾ। ਕਹਿੰਦੇ ਹਨ ਮਨ 'ਚ ਆਨੰਦ ਪੈਦਾ ਹੋ ਗਿਆ, ਹੁਣ ਭਰਮ ਜਾਂਦਾ ਰਿਹਾ, ਕੇਵਲ ਆਨੰਦ ਹੈ, ਕੇਵਲ ਪਰਮ ਆਨੰਦ ਦੀ ਪ੍ਰਾਪਤੀ ਹੈ। ਹੁਣ ਭੁਲੇਖਾ ਨਾ ਖਾਣਾ, ਬਹੁਤ ਲੋਕ ਕਹਿ ਸਕਦੇ ਹਨ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ, ਸੁਣੋ, ਕੋਈ ਨਿਸ਼ਾਨੀ ਤੁਹਾਨੂੰ ਮਿਲ ਜਾਏ ਆਨੰਦ ਕਿਸ ਜੀਵਨ 'ਚ ਹੈ, ਕਿਹੜੇ ਜੀਵਨ 'ਚ ਆਨੰਦ ਹੈ। ਕਹਿਣ ਕਹਾਵਨ ਕੋ ਕਈ ਕੇਤੈ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੈ। ਕਹਾਉਣ ਨੂੰ ਤਾਂ ਹਰ ਕੋਈ ਕਹੇਗਾ। ਗੁਰੂ ਅਮਰਦਾਸ ਜੀ ਪਾਤਸ਼ਾਹ ਵੀ ਕਹਿੰਦੇ ਹਨ ਨਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣੇ। ਆਨੰਦ ਕਹਿਣ ਨੂੰ ਤਾਂ ਹਰ ਮਿੱਤਰ ਨੂੰ ਮਿਲਦਾ, ਕਹਿੰਦਾ ਅੱਜ ਆਨੰਦ ਬਣ ਗਿਆ। ਚੰਗਾ ਭੋਜਨ ਮਿਲ ਗਿਆ, ਬੰਦਾ ਕਹਿੰਦਾ ਆਨੰਦ ਬਣ ਗਿਆ। ਕਹਿਣ ਵਾਲਾ ਚੰਗੀ ਨੀਂਦ ਆ ਗਈ, ਕਹਿੰਦਾ ਅੱਜ ਆਨੰਦ ਬਣ ਗਿਆ। ਇਸ ਤਰ੍ਹਾਂ ਮਿਲਣ ਕਰਕੇ ਆਪਾਂ ਸਾਰੇ ਹੀ ਆਨੰਦ ਕਹਿ ਰਹੇ ਹਾਂ, ਪਰ ਸੱਚ ਹੈ ਥੋੜ੍ਹਾ ਚਿਰ ਬੈਠ ਜਾਈਏ ਇੱਕ ਦੂਸਰੇ ਕੋਲ, ਕੋਈ 10 ਮਿੰਟ ਬੈਠ ਜਾਈਏ, ਜਿਹੜਾ ਕਹਿੰਦਾ ਚੜ੍ਹਦੀ ਕਲਾ ਆਨੰਦ ਬਣਿਆ ਹੋਇਆ। ਕਦੀ ਵੇਖਣਾ ਖਿਆਲ ਕਰਨਾ, ਮੁੜ ਕੇ ਦੁੱਖਾਂ ਦੀਆਂ ਪੰਡਾਂ ਨਿਕਲ ਆਉਂਦੀਆਂ ਹਨ। ਬਸ 2-4 ਮਿੰਟ ਬੈਠਣ ਦੀ ਦੇਰ ਹੁੰਦੀ ਹੈ, ਜੀਵਨ 'ਚ ਪਤਾ ਲੱਗ ਜਾਂਦਾ ਆਨੰਦ ਕੋਈ ਨਹੀਂ। ਗੱਲਾਂ ਆਨੰਦ ਦੀਆਂ ਜ਼ਰੂਰ ਹਨ। ਸਤਿਗੁਰੂ ਕਹਿੰਦੇ ਅਸਲ ਆਨੰਦ, ਇਹ ਕਹਾਉਣ ਨੂੰ ਬੜੇ ਕਹਾਉਣਗੇ ਪਰ ਨਹੀਂ। ਕਹਿਣ ਕਹਾਵਨ ਕੋ ਕਈ ਕੇਤੈ, ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬੇਤੈ। ਉਹਨਾਂ ਦੀ ਫਿਰ ਨਿਸ਼ਾਨੀ, ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਇੱਕੈ ਇੱਕੀ ਨੇਤਾ। ਅੱਖਾਂ ਨਾਲ ਇੱਕ ਨੂੰ ਵੇਖਦੇ ਹਨ, ਹਰ ਇੱਕ ਵਿੱਚੋਂ ਆਪਣੇ ਮਾਲਕ ਨੂੰ ਵੇਖ ਲੈਂਦੇ ਹਨ। ਉਹਨਾਂ ਦੇ ਜੀਵਨ 'ਚੋਂ ਕਦੀ ਦੁੱਖ ਹੈ ਹੀ ਨਹੀਂ, ਸਦਾ ਹੀ ਚੜ੍ਹਦੀ ਕਲਾ। ਹਾਂ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਉਹਨਾਂ ਦੇ ਜੀਵਨ 'ਚੋਂ ਕਦੀ ਕਿਸੇ ਨੂੰ ਬੁਰਾ ਨਹੀਂ, ਬਲਕਿ ਜੀਵਨ ਬਣ ਜਾਂਦਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਹਾਂ, ਹਾਰ ਨਹੀਂ ਸਭ ਜਿੱਤ ਹੈ। ਵਕਾਰਾਂ ਦੇ ਟਾਕਰੇ 'ਤੇ ਉਹ ਫਿਰ ਕਦੀ ਨਹੀਂ ਹਾਰੇਗਾ, ਸਦਾ ਉਹਦੀ ਜਿੱਤ ਹੋਵੇਗੀ ਵਕਾਰਾਂ ਦੇ ਟਾਕਰੇ 'ਤੇ। ਕਹਿੰਦੇ ਹਨ ਫਿਰ ਐਸੇ ਜਿਨ੍ਹਾਂ ਦਾ ਜੀਵਨ ਐਸਾ ਹੈ, ਹਾਰ ਨਹੀਂ ਸਭ ਜਿੱਤ ਹੈ, ਫਿਰ ਸਤਿਗੁਰੂ ਕਹਿੰਦੇ ਹਨ ਐਸਿਆਂ ਭਲਿਆਂ ਦਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਫਿਰ ਐਸੇ ਜੀਵਨ ਵਾਲੇ ਉਹ ਕਦੀ ਇਸ ਆਨੰਦ ਨੂੰ ਛੱਡਣ ਵਾਲੇ ਨਹੀਂ। ਅਤੇ ਆਖਰੀ ਪੰਕਤੀਆਂ 'ਤੇ ਸਤਿਗੁਰੂ ਕਹਿੰਦੇ ਹਨ ਕਹੋ ਨਾਨਕ ਜਨ ਹਰ 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 ਹੈ, ਕਤ ਆਵੈ ਕਤ ਰਮਤੈ। ਉਹ ਕਦੋਂ ਆਉਂਦੇ ਹਨ, ਕਦੋਂ ਜਾਂਦੇ ਹਨ, ਨਹੀਂ ਮਾਲਕ ਦਾ ਹੀ ਫਿਰ ਰੂਪ ਬਣ ਜਾਂਦੇ ਹਨ। ਸਤਿਗੁਰੂ ਕਹਿੰਦੇ ਉਹ ਆਨੰਦ ਪ੍ਰਾਪਤ ਹੋ ਗਿਆ, ਮਾਲਕ ਦੇ ਦਰਸ਼ਨ ਹੋ ਗਏ। ਹਾਂ, ਹੁਣ ਇਹ ਸਿਖਰ ਦੀ ਪੰਕਤੀ ਸੀ, ਆਖਰ ਵੀ ਆਵੇਗੀ, ਸ਼ੁਰੂਆਤ 'ਚ ਵੀ ਆਵੇਗੀ। ਸੰਤ ਜਿੰਨੇ ਆਉਣਗੇ ਨਾ, ਤਕਰੀਬਨ ਇਹੋ ਹੀ ਸਿਸਟਮ ਸਤਿਗੁਰੂ ਜੀ ਨੇ ਬਣਾਇਆ ਉਚਾਰਨ ਦਾ। ਹੁਣ ਕਹਿੰਦੇ ਹਨ ਇਹ ਰਸਤਾ, ਇਸ ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ, ਸ਼ੁਰੂਆਤ। ਚੱਖ ਅੜਾ ਮੈਂ ਹਰ ਰਸ ਮੀਠਾ ਰਾਮ, ਜਦੋਂ ਮੈਂ ਗੁਰੂ ਦੇ ਪਿਆਰ ਵਿੱਚ ਬੈਠ ਕੇ ਨਾਮ ਸਿਮਰਨ ਅਭਿਆਸ ਤੋਂ ਸ਼ੁਰੂ ਹੋਈ ਗੱਲ, ਨਿਤਨੇਮ ਤੋਂ ਸ਼ੁਰੂ ਹੋਈ। ਨਾਮ ਰਸ ਹੈ ਅਤੇ ਮਿੱਠਾ ਸੀ, ਜਿੰਨਾ ਚਿਰ ਸੰਗਤੀ ਨਹੀਂ ਸਾ ਨਾ ਬਣੇ ਇਹ ਕੌੜਾ ਲੱਗ ਰਿਹਾ ਸੀ। ਵੇਖੇ ਕੌੜੱਤਣ ਸਗਲ ਮੈਂ, ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮਿੱਠਾ ਹਰ ਕੋ ਨਾਉ। ਹੁਣ ਜਨਾਂ ਨੇ ਫੈਸਲਾ ਕਰ ਲਿਆ ਨਾਮ ਬਹੁਤ ਮਿੱਠਾ ਹੈ, ਹੈ ਤਾਂ ਅਤੀ ਮਿੱਠਾ, ਕੌੜਾ ਲੱਗ ਰਿਹਾ ਅਤੇ ਕਿਉਂ ਲੱਗ ਰਿਹਾ ਸਾਨੂੰ? ਅਸਲ ਵਿੱਚ ਸਾਡਾ ਟੈਂਪਰੇਚਰ ਨਹੀਂ ਠੀਕ। ਵੇਖਿਆ ਨਾ, ਬੁਖਾਰ ਹੋਵੇ ਨਾ ਅੰਦਰ ਬੁਖਾਰ, ਮਾਂ ਕਹਿੰਦੀ ਹੈ ਬੇਟਾ ਪ੍ਰਸ਼ਾਦਾ ਛਕ, ਚੰਗੀ ਦਾਲ ਚੰਗਾ ਪ੍ਰਸ਼ਾਦਾ ਹੋਵੇਗਾ। ਬੱਚਾ ਕਹੇਗਾ ਮਾਂ ਕੌੜਾ ਬਣਾਇਆ ਤੂੰ। ਬੇਟਾ ਦੁੱਧ ਛਕ, ਮਿੱਠਾ ਪਿਆ ਹੋਇਆ ਹੈ, ਕਹੇਗਾ ਮਾਂ ਕੌੜਾ ਹੈ। ਅਸਲ ਵਿੱਚ ਨਾ ਦੁੱਧ ਹੀ ਕੌੜਾ ਹੈ, ਨਾ ਪ੍ਰਸ਼ਾਦਾ ਕੌੜਾ ਹੈ, ਬੱਚੇ ਨੂੰ ਬੁਖਾਰ ਹੈ। ਬੁਖਾਰ ਕਰਕੇ ਉਹ ਸਭ ਕੁਝ ਕੌੜਾ ਲੱਗ ਗਿਆ। ਨਾਮ ਦਾ ਰਸਤੇ ਹੈ ਅਤੀ ਮਿੱਠਾ, ਪਰ ਮਾਇਕੀ ਚਸਕੀਆਂ ਵਿੱਚ ਪੈ ਕੇ ਸਾਡਾ ਟੈਂਪਰੇਚਰ ਵਿਗੜਿਆ ਹੋਇਆ, ਜਿਹਦੇ ਕਰਕੇ ਸਾਨੂੰ ਨਾਮ ਦਾ ਰਸ, ਗੁਰ ਕਾ ਸ਼ਬਦ ਮਹਾ ਰਸ ਮਿੱਠਾ, ਅਤੀ ਮਿੱਠਾ ਅਤੀ ਮਿੱਠਾ। ਬਿਨ ਚੱਖੈ ਸਾਧ ਨਾ ਜਾਪੈ, ਜਿੰਨਾ ਚਿਰ ਇਹਨੂੰ ਚੱਖਾਂਗੇ ਨਾ ਸਵਾਦ ਕਿਵੇਂ ਆਵੇਗਾ ਜੀਵਨ 'ਚ। ਪਹਿਲੋਂ ਸ਼ੁਰੂਆਤ, ਵੈਸੇ ਸ਼ੁਰੂਆਤ ਹੈ ਹੀ ਇਸ ਤਰ੍ਹਾਂ ਦੀ ਨਾਮ ਦੀ। ਭਾਈ ਵੀਰ ਸਿੰਘ ਜੀ ਕਹਿੰਦੇ ਹਨ, ਇੱਕ ਥਾਂ ਬੜਾ ਸੁੰਦਰ ਉਹਨਾਂ ਲਿਖਿਆ, ਕਹਿੰਦੇ ਹਨ ਨਸ਼ਿਆਂ ਦਾ ਆਦ ਕੀ ਹੈ? ਇੱਕ ਸਰੂਰ। ਉਹਨਾਂ ਦਾ ਮੱਧ ਕੀ ਹੈ? ਮਸਤੀ। ਉਹਨਾਂ ਦਾ ਮੱਧ ਕੀ ਹੈ? ਮੱਧ 'ਚ ਜਦੋਂ ਅੱਪੜ ਜਾਏਗਾ, ਮੱਧ ਕੀ ਹੈ? ਮਸਤੀ। ਅੰਤ ਕੀ ਹੈ? ਖੁਆਰੀ। ਅੰਤ ਹੈ ਖੁਆਰੀ। ਕਹਿੰਦੇ ਹਨ ਇੱਧਰ ਨਾਮ ਦੇ ਰਸ ਦਾ ਨਸ਼ਾ, ਸ਼ੁਰੂਆਤ ਕੀ ਹੈ? ਅਲੂਣੀ ਸਿਲ ਚੱਟਣੀ। ਸ਼ੁਰੂਆਤ ਵਿੱਚ ਇਸ ਤਰ੍ਹਾਂ ਲੱਗੇਗਾ ਕਿਉਂਕਿ ਸਾਡਾ ਅੰਦਰ ਟੈਂਪਰੇਚਰ ਆਪਣਾ ਨਹੀਂ ਨਾ ਠੀਕ, ਜਿਹਦੇ ਕਰਕੇ ਮਿੱਠਾ ਵੀ ਸਾਨੂੰ ਕੌੜਾ ਲੱਗ ਰਿਹਾ। ਬਸ ਜਦੋਂ ਚੱਖਣਾ ਸ਼ੁਰੂ ਕਰ ਦਿਆਂਗੇ ਨਾ, ਮੇਰਾ ਮਾਲਕ ਨਾਮ ਦੀ ਬਰਕਤ ਨਾਲ ਸਾਡਾ ਟੈਂਪਰੇਚਰ ਆਪੇ ਬੈਲੈਂਸ 'ਚ ਕਰ ਦਏਗਾ। ਨਾਮ ਦੀ ਇਹ ਬਰਕਤ ਹੈ, ਨਾਮ ਕਰ ਦਿੰਦਾ ਸਾਡੇ ਟੈਂਪਰੇਚਰ ਨੂੰ ਠੀਕ। ਜਿਉਂ ਜਿਉਂ ਜਪਾਂਗੇ ਸਤਸੰਗੀ ਨਾਲ ਬਣ ਕੇ, ਸਤਿਗੁਰੂ ਕਹਿੰਦੇ ਹਨ ਫਿਰ ਇਹ ਰਸ ਜਿਉਂ ਜਿਉਂ ਚੱਖਿਆ ਫਿਰ ਮਿੱਠਾ ਲੱਗਾ। ਲੱਗ ਕਿਉਂ ਨਹੀਂ ਸੀ ਰਿਹਾ? ਕਾਰਨ ਕੀ ਸੀ? ਅਸਲ ਵਿੱਚ ਜੀਵਨ 'ਚ ਰਸ ਬਹੁਤ ਹਨ। ਰਸ ਸੋਇਨਾ, ਰਸ ਰੁੱਪਾ ਕਾਮਣ, ਰਸ ਪਰਮਲ ਰਸ ਮਾ, ਰਸ ਪਰਮਲ ਰਸ ਵਾਸ। ਹਾਂ, ਰਸ ਕੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਇਹ ਵਹੀਕਲ ਚੰਗੇ ਤੋਂ ਚੰਗੇ, ਪੁਰਾਤਨ ਸਮੇਂ 'ਚ ਘੋੜੇ ਹੀ ਸਨ ਨਾ, ਫਿਰ ਮਿੱਠੇ ਤੋਂ ਮਿੱਠੇ ਪਦਾਰਥ, ਇਹ ਮਾਸ ਆਦਿਕ, ਇਹ ਸਾਰੇ ਸਾਡੇ ਰਸ ਹਨ। ਸਤਿਗੁਰ ਕਹਿੰਦੇ ਹਨ ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਨਾਮ ਕਿੱਥੇ ਟਿਕੇ? ਅਤੇ ਪਹਿਲੋਂ ਤਾਂ ਬੰਦਾ ਇਹੋ ਪੁੱਛਦਾ ਹੈ, ਇਹੋ ਪੁੱਛੇਗਾ ਨਾਮ ਜਪਣ ਦਾ ਫਾਇਦਾ ਕੀ ਫਾਇਦਾ ਹੋਵੇਗਾ ਕਦੀ? ਵੈਸੇ ਹਰ ਮਾਂ, ਮੈਂ ਤਾਂ ਕਹਿੰਦਾ ਬਾਬਾ ਫਰੀਦ ਜੀ ਵਰਗੀ ਮਾਂ, ਜਿਹੜੀ ਮਾਂ ਕਹਿੰਦੀ ਬੇਟਾ ਨਮਾਜ਼ ਪੜ੍ਹਿਆ ਕਰ, ਫਰੀਦ ਜੀ ਵੀ ਸਾਡੇ ਵਾਂਗੂ ਪੁੱਛਦੇ ਹਨ, ਕਹਿੰਦੇ ਮਾਂ ਪੜ੍ਹਾਂਗਾ ਕੀ ਮਿਲੇਗਾ, ਨਮਾਜ਼ ਪੜ੍ਹਾਂਗਾ ਕੀ ਮਿਲੇਗਾ? ਮਾਂ ਕਹਿੰਦੀ ਹੈ ਬੇਟਾ ਜੇ ਤੂੰ ਨਮਾਜ਼ ਪੜ੍ਹੇਗਾ ਖੁਦਾਵੰਦ ਤੈਨੂੰ ਸ਼ੱਕਰ ਦੇਵੇਗਾ। ਪਤਾ ਸੀ ਬੱਚਾ ਸ਼ੁਕੀਨ ਆ ਸ਼ੱਕਰ ਦਾ, ਨਾਂ ਹੀ ਜੁੜ ਗਿਆ ਉਹਨਾਂ ਦੇ ਨਾਂ ਨਾਲ, ਇਹ ਮਸ਼ਹੂਰ ਹੋ ਗਿਆ, ਤਖੱਲਸ ਬਣ ਗਿਆ ਸ਼ੱਕਰ ਗੰਜ। ਕਹਿੰਦੇ ਹਨ ਬੇਟਾ ਜੇ ਤੂੰ ਨਾਮ ਜਪੇਗਾ ਨਾ, ਨਮਾਜ਼ ਕਰੇਗਾ, ਖੁਦਾ ਤੈਨੂੰ ਸ਼ੱਕਰ ਦੇਵੇਗਾ। ਵੇਖੋ ਸ਼ੱਕਰ ਦੇ ਬਹਾਨੇ ਜੋੜਿਆ, ਪਰ ਜਦੋਂ ਨਾਮ ਰਸ ਆ ਗਿਆ ਨਾ। ਕਦੀ ਜੰਗਲ 'ਚੋਂ ਵਾਪਸ ਆਏ ਸਨ, ਬੰਦਗੀ ਇਸ ਤਰ੍ਹਾਂ ਦੀ, ਭਾਵੇਂ ਕਿ ਤੱਤ ਕੱਢ ਕੇ ਬਾਅਦ 'ਚ ਅੱਗੇ ਰੱਖ ਦਿੱਤਾ, ਸਾਡੇ ਜੰਗਲਾਂ 'ਚ ਭਟਕਣ ਦੀ ਲੋੜ ਨਹੀਂ, ਸਿੱਖਾਂ ਅੰਦਰੋਂ ਪਹਿਚਾਣੀ, ਰੱਬ ਤੇਰੇ ਅੰਦਰ ਹੈ, ਬਾਹਰ ਭਟਕਣ ਦੀ ਲੋੜ ਨਹੀਂ, ਤੱਤ ਕੱਢ ਕੇ ਰੱਖੇ ਹਨ। ਉਹੀ ਬਾਬਾ ਫਰੀਦ ਜੀ ਦੀ ਮਾਂ ਗਦਗਦ ਹੋ ਗਈ, ਬੇਟਾ ਗਰੀਬੀ ਬੜੀ ਹੈ ਘਰ 'ਚ, ਮੇਰਾ ਪੁੱਤਰ ਅੱਜ ਇੰਨੇ ਚਿਰ ਬਾਅਦ ਆਇਆ, ਜੇ ਕਿਤੇ ਖੁਦਾਵੰਦ ਨੇ ਮੈਨੂੰ ਇੱਕ ਪਾਈਆ ਸ਼ੱਕਰ ਪਾਈਆ ਘਿਓ ਦਿੱਤਾ ਹੁੰਦਾ ਤਾਂ ਮੈਂ ਬੇਟੇ ਆਪਣੇ ਨੂੰ ਘਿਓ ਸ਼ੱਕਰ ਖਵਾਉਂਦੀ। ਬਾਬਾ ਫਰੀਦ ਜੀ ਕਹਿੰਦੇ ਹਨ ਮਾਂ ਠੀਕ ਹੈ, ਜੋ ਤੂੰ ਕਹਿ ਰਹੀ ਤੂੰ ਆਪਣੇ ਢੰਗ ਨਾਲ ਠੀਕ ਕਹਿ ਰਹੀ ਹੈ, ਕਿਉਂਕਿ ਸ਼ੁਰੂ ਤੂੰ ਇੱਥੋਂ ਕੀਤਾ। ਪਰ ਹੁਣ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਇਹ ਸਾਰੀਆਂ ਵਸਤੂ ਮਿੱਠੀਆਂ ਹਨ, ਮਾਂ ਹੁਣ ਨਾਮ ਵਰਗਾ ਰਸ ਕਿਤੋਂ ਨਹੀਂ ਮਿਲਦਾ, ਪਰਮੇਸ਼ਰ ਦੇ ਨਾਮ ਵਰਗਾ ਰਸ। ਬਸ ਇਹ ਸ਼ੁਰੂਆਤ 'ਚ ਇਸ ਤਰ੍ਹਾਂ ਹੀ ਲੱਗੇਗਾ, ਜੋੜਨਾ ਹੀ ਪਵੇਗਾ, ਸਾਨੂੰ ਹੱਠ ਕਰਨਾ ਪਵੇਗਾ। ਬਸ ਜੁੜਦਿਆਂ ਜੁੜਦਿਆਂ ਇੱਕ ਦਿਨ ਰਸ, ਫਿਰ ਸਤਿਗੁਰੂ ਕਹਿੰਦੇ ਹਨ ਹਰ ਰਸ ਮਿੱਠਾ ਮਨ ਮੈਂ ਬੂਠਾ। ਜਦੋਂ ਇਹ ਰਸ ਮਿੱਠਾ ਮਨ 'ਚ ਵਸ ਗਿਆ, ਇਹ ਕਦੋਂ ਵਸੇਗਾ? ਸਤਿਗੁਰ ਤੁੱਠੇ ਤੁੱਠਾ ਸਹਿਜ ਪਿਆ, ਮੇਰੇ ਸਤਿਗੁਰੂ ਤਰੁੱਠਣਗੇ। ਜਪਦਿਆਂ ਜਪਦਿਆਂ ਤਰੁੱਠਦੇ ਹਨ, ਅਰਥ ਭਾਵ ਕਮਾਉਂਦਿਆਂ ਕਮਾਉਂਦਿਆਂ ਬਾਣੀ, ਮੇਰੇ ਗੁਰੂ ਦੀ ਬਖਸ਼ਿਸ਼ ਵੀ ਨਾਲ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਆਨੰਦ ਦੁਨੀਆਂ ਦੇ ਰਸਾਂ 'ਚੋਂ ਲੱਭਣੇ ਹਾਂ, ਉਹਨਾਂ ਰਸਾਂ ਨੂੰ ਛੱਡਿਆ ਨਹੀਂ, ਪਰ ਗੁਰਮਤ ਦੇ ਚਾਨਣ 'ਚ ਕਮਾਉਣਾ ਵੀ ਹੈ ਆਪਾਂ। ਪਰ ਸੱਚ ਹੈ ਮੇਰੇ ਸਤਿਗੁਰੂ ਗ੍ਰਿਸਤ ਦੇ ਵਿੱਚ ਜੀਵਨ ਕਮਾਉਂਦਿਆਂ ਹੀ ਚਾਹੁੰਦੇ ਹਨ ਸਿੱਖ ਨੂੰ ਆਨੰਦ ਪ੍ਰਾਪਤ ਹੋ ਜਾਏ। ਹੁਣ ਸਤਿਗੁਰੂ ਕਹਿੰਦੇ ਹਨ ਸਤਿਗੁਰ ਤੂਠਾ ਸਹਿਜ ਪਿਆ, ਗੁਰੂ ਤਰੁੱਠ ਪਏ, ਨਾਮ ਵਸ ਗਿਆ, ਨਾਮ ਜਪਦਿਆਂ ਜਪਦਿਆਂ ਨਾਮੀ ਪੁਰਸ਼ਾਂ ਨੂੰ ਸਹਿਜ ਮਿਲ ਜਾਂਦਾ ਹੈ ਟਕਾ, ਅੰਦਰ ਦਾ ਟਕਾ। ਵੈਸੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਹਨ। ਰਸਨਾ ਗੁਣ ਗੋਪਾਲ ਨਿਧ ਗਾਇਣ, ਰਸਨਾ ਨਾਲ ਗਾਉਣਾ ਸ਼ੁਰੂ ਕਰ, ਜਪਣਾ ਸ਼ੁਰੂ ਕਰ। ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ, ਸ਼ਾਂਤੀ ਆ ਜਾਏਗੀ, ਸਹਿਜ ਆ ਜਾਏਗਾ, ਰਹੱਸ ਆਨੰਦ ਆ ਜਾਏਗਾ, ਆਨੰਦ ਦੀ ਪ੍ਰਾਪਤੀ ਹੋ ਜਾਏਗੀ, ਸਾਰੇ ਦੁੱਖ ਦੌੜ ਜਾਣਗੇ। ਇੱਥੇ ਵੀ ਸਤਿਗੁਰੂ ਕਹਿੰਦੇ ਹਨ, ਰਹਿਮਤ ਕਰਦੇ ਹਨ, ਹੁਣ ਗ੍ਰਹਿ ਵਸ ਆਇਆ। ਪਹਿਲੋਂ ਮੇਰਾ ਘਰ ਬਗਾਨਾ ਬਣਿਆ ਹੋਇਆ ਸੀ, ਗ੍ਰਹਿ ਵਸ ਆਇਆ। ਇਹ ਪਹਿਲੋਂ ਘਰ ਬਗਾਨਾ ਸੀ ਕਿਉਂਕਿ ਇੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਕਬਜ਼ਾ ਕੀਤਾ ਹੋਇਆ ਸੀ। ਇਹ ਅੰਦਰੇ ਹੀ ਚੋਰ ਬੈਠੇ ਹੋਏ ਸਨ। ਇਹ ਮੈਨੂੰ ਆਪਣੇ ਘਰ ਦਾ ਹੋਣ ਕਰਕੇ ਵੀ ਮੈਨੂੰ ਮੇਰੇ ਘਰ ਦਾ ਮਾਲਕ ਨਹੀਂ ਸਨ ਬਣ ਦਿੰਦੇ। ਹੁਣ ਗ੍ਰਹਿ ਵਸ ਆਇਆ, ਹਿਰਦਾ ਰੂਪੀ ਘਰ ਵਸ 'ਚ ਆ ਗਿਆ। ਸਤਿਗੁਰੂ ਕਹਿੰਦੇ ਕਿਸ ਤਰ੍ਹਾਂ ਮੰਗਲ ਗਾਇਆ, ਜਿਉਂ ਜਿਉਂ ਮਾਲਕ ਦਾ ਗਾਇਨ ਉਹਦੀ ਸਿਫਤ ਸਲਾਹ ਕੀਤੀ, ਪੰਚ ਦੁਸ਼ਟ ਸਭ ਭਾਗ ਗਿਆ। ਸਤਿਗੁਰੂ ਕਹਿੰਦੇ ਪੰਚ ਦੁਸ਼ਟ ਉਹ ਭਾਗ ਗਿਆ, ਜਿਹੜੇ ਪੰਜ ਦੁਸ਼ਟਾਂ ਨੇ ਕਬਜ਼ਾ ਕੀਤਾ ਹੋਇਆ ਸੀ ਨਾ, ਦੌੜ ਗਏ। ਪਵਿੱਤਰ ਬਾਣੀ ਵਿੱਚ ਨਾ ਇਹਨਾਂ ਪੰਜਾਂ ਦਾ ਜ਼ਿਕਰ ਤਕਰੀਬਨ ਇਕੱਠਾ ਹੀ ਆਉਂਦਾ ਹੈ। ਜਦੋਂ ਆਵੇਗਾ ਨਾ, ਜੇ ਕਿਤੇ ਦੋਵਾਂ ਦਾ ਵੀ ਆਵੇ ਨਾ, ਸਤਿਗੁਰੂ ਦਾ ਕਹਿਣ ਦਾ ਭਾਵ ਪੰਜਾਂ ਦਾ ਹੀ ਹੁੰਦਾ ਜ਼ਿਆਦਾਤਰ। ਬਹੁਤੀ ਵਾਰੀ ਇਹਨਾਂ ਦਾ ਇਕੱਠਿਆਂ ਦਾ ਹੀ ਜ਼ਿਕਰ ਆਉਂਦਾ। ਇਹ ਕਿਉਂ ਇਕੱਠਿਆਂ ਦਾ ਆਉਂਦਾ? ਇਸ ਕਰਕੇ ਕਿ ਜਦੋਂ ਕਿਸੇ ਘਰ 'ਤੇ ਕਬਜ਼ਾ ਕਰਦੇ ਹਨ, ਇਕੱਲਾ ਨਹੀਂ ਕੋਈ ਕਰਦਾ, ਇਹ ਲਾਮ ਡੋਰੀ ਵਾਂਗੂ ਸਾਰੇ ਹੀ ਆਵੜਦੇ ਹਨ। ਅਤੇ ਜਦੋਂ ਗੁਰੂ ਦੀ ਬਰਕਤ ਹੁੰਦੀ ਹੈ ਨਾ, ਸ਼ਬਦ ਦੀ ਕਵਾਈ ਕਿਤੇ ਸਿੱਖ ਦੀ ਹੋ ਜਾਏ, ਫਿਰ ਪੰਚ ਦੁਸ਼ਟ ਆਗੈ ਭੱਗੇ ਜਬ ਸਾਧ ਸੰਗੇਤ। ਜਿਉਂ ਜਿਉਂ ਨਾਮ ਜਪਿਆ, ਸੰਗਤ ਕੀਤੀ, ਫਿਰ ਜਾਂਦੇ ਵੀ ਅੱਗੜ ਪਿੱਛੜ ਹਨ। ਫਿਰ ਇਹ ਨਹੀਂ ਕਿ ਇੱਕ ਰਹਿ ਜਾਏਗਾ, ਚਾਰ ਚਲੇ ਜਾਣਗੇ। ਜੇ ਜਾਣਗੇ ਤਾਂ ਪੂਰਨ ਤੌਰ 'ਤੇ ਜਾਣਗੇ, ਜਿੰਨਾ ਚਿਰ ਰਹਿਣਗੇ ਭੱਜੇ ਹੀ ਰਹਿਣਗੇ। ਬਸ ਇਹਨਾਂ ਨੂੰ ਤਾਂ ਹੀ ਮੇਰੇ ਸਤਿਗੁਰੂ ਨੇ ਬਾਰ ਬਾਰ ਇਕੱਠਿਆ। ਹੁਣ ਇਹ ਜਾਵੇ ਕਿਵੇਂ? ਸਤਿਗੁਰੂ ਕਹਿੰਦੇ ਗਾ। ਗੁਰੂ ਪਾਤਸ਼ਾਹ ਜੀ ਦਾ ਸਾਰੰਗ ਰਾਗ ਵਿੱਚ ਇੱਕ ਪੰਕਤੀ ਹੈ, ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੈ ਪੰਚ ਸ਼ਬਦ ਵੱਡ ਭਾਗ ਮਥੋਰਾ, ਤਿਸ ਜਨ ਕੇ ਸਭ ਪਾਪ ਗਏ, ਸਭ ਦੋਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਮਾਰ ਕੱਢੇ ਪੰਚ ਚੋਰਾ। ਇੱਕੋ ਹੀ ਪੰਕਤੀ ਹੈ ਇਹ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦੋ ਪੰਕਤੀਆਂ ਤੋਂ ਵੀ ਅੱਗੇ ਚੱਲ ਜਾਂਦੀ ਹੈ। ਇੱਕੋ ਪੰਕਤੀ ਸਤਿਗੁਰੂ ਕਹਿੰਦੇ ਗਾਵੇ ਸਹੀ ਕੋਈ ਸ਼ਰਧਾ ਨਾਲ, ਸਾਰੇ ਦੁੱਖ ਪਾਪ ਨਿਕਲ ਜਾਣਗੇ, ਇਹ ਪੰਜੇ ਦੌੜ ਜਾਣਗੇ। ਕਦੋਂ? ਜਦੋਂ ਅਸੀਂ ਫਰਿਆਦੀ ਬਣਾਂਗੇ। ਗਾਉਂਦਿਆਂ ਗਾਉਂਦਿਆਂ ਸਤਿਗੁਰੂ ਜੀ ਦਾ ਪ੍ਰਭਾਤੀ ਰਾਗ ਵਿੱਚ ਇੱਕ ਹੈ ਸ਼ਬਦ, ਸਤਿਗੁਰੂ ਨੇ ਰਹਿਮਤ ਕੀਤੀ ਹੈ, ਕਹਿੰਦੇ ਹਨ, ਇਨ ਲੋਗਨ ਸਿਓਂ ਹਮ ਭੈ ਬੈਰਾਈ। ਇਹਨਾਂ ਲੋਕਾਂ ਨਾਲ, ਕਾਮ ਕ੍ਰੋਧ ਹੰਕਾਰ ਨਾਲ ਮੇਰਾ ਵੈਰ ਹੋ ਗਿਆ। ਇਨ ਲੋਗਨ ਸਿਓਂ ਹਮ ਭੈ ਬੈਰਾਈ, ਏਕ ਗ੍ਰਹਿ ਮੈਂ ਦੋਏ ਨਾ ਖਟਾਈ। ਹੁਣ ਮੈਂ ਚੈਲੰਜ ਕਰ ਦਿੱਤਾ, ਜਾਂ ਤੁਸੀਂ ਹੁਣ ਰਹੋਗੇ ਜਾਂ ਮੈਂ ਰਹਾਂਗਾ। ਪਤਾ ਨਾ, ਜਦੋਂ ਪੁਆੜਾ ਪੈ ਜਾਂਦਾ ਘਰਾਂ 'ਚ, ਉਹੀ ਸਕੇ ਭਰਾ ਇੱਕ ਦੂਜੇ ਤੋਂ ਸਦਕੇ ਜਾਂਦੇ ਹਨ, ਉਹੀ ਸਕੇ ਭਰਾ ਕਹਿੰਦੇ ਹਨ, ਸੱਜਣਾ ਜਾਂ ਹੁਣ ਤੂੰ ਰਹੇਗਾ ਜਾਂ ਮੈਂ ਰਹਾਂਗਾ, ਇੱਕ ਹੀ ਰਹਾਂਗੇ ਨਾ। ਝਗੜਾ ਜਦੋਂ ਵੱਧ ਜਾਏ, ਇਹਨਾਂ ਨੂੰ ਇਹ ਨਹੀਂ ਕਿ ਮਾਰਨ ਵਾਸਤੇ ਨਹੀਂ, ਕੰਟਰੋਲ ਕਰਨ ਵਾਸਤੇ। ਇਨ ਲੋਗਨ ਸਿਓਂ ਹਮ ਪਏ ਬੈਰਾਈ, ਏਕ ਗ੍ਰਹਿ ਮੈਂ ਦੋਏ ਨਾ ਖਟਾਈ, ਆਏ ਪ੍ਰਭ ਪੈ ਅੰਚਰ ਲਾਗ। ਮੈਂ ਗੁਰੂ ਦੇ ਸ਼ਬਦ ਦਾ ਪੱਲਾ ਫੜ ਕੇ ਨਾ ਇਹਨਾਂ ਪੰਜਾਂ ਨੂੰ ਲੈ ਕੇ ਮਾਲਕ ਕੋਲ ਅੱਪੜ ਗਿਆ, ਗੁਰੂ ਦੇ ਸਾਥ ਵਿੱਚ। ਆਏ ਪ੍ਰਭ ਪੈ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਬਾਗ। ਮੈਂ ਮਾਲਕ ਨੂੰ ਬੇਨਤੀ ਕੀਤੀ, ਮਾਲਕ ਸਾਡਾ ਨਿਆਂ ਕਰ ਦਿਉ। ਵੇਖੋ ਨਾ, ਜਦੋਂ ਝਗੜਾ ਵਿਗੜ ਜਾਏ, ਨਾ ਨਿਆਂ ਹੁੰਦਾ ਹੋਵੇ, ਫਿਰ ਅਕਸਰ ਕਚਹਿਰੀਆਂ 'ਚ। ਮੈਂ ਮਾਲਕ ਦੀ ਕਚਹਿਰੀ 'ਚ ਅੱਪੜ ਗਿਆ। ਪ੍ਰਭ ਹੱਸ ਬੋਲੇ, ਕੀਏ ਨਿਆਏ। ਮੇਰਾ ਮਾਲਕ ਹੱਸ ਪਿਆ, ਹੱਸ ਕੇ ਮੇਰੇ ਵਾਹਿਗੁਰੂ ਨੇ ਨਿਆਂ ਕਰ ਦਿੱਤਾ। ਪ੍ਰਭ ਹੱਸ ਬੋਲੇ, ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਹਾਂ, ਤੂੰ ਠਾਕੁਰ ਇਹ ਗ੍ਰਿਓ ਸਭ ਤੇਰਾ, ਕਹੋ ਨਾਨਕ ਪ੍ਰਭ ਕੀਆ ਨਵੇਰਾ। ਮੇਰੇ ਮਾਲਕ ਨੇ ਝਗੜਾ ਨਿਬੇੜ ਦਿੱਤਾ, ਕਹਿਣ ਲੱਗੇ ਹੁਣ ਤੂੰ ਆਪਣੇ ਘਰ ਦਾ ਮਾਲਕ ਹੈ, ਹੁਣ ਇਹ ਨਹੀਂ ਮਾਲਕ। ਜੋਏ ਦੂਤ ਮੋਏ ਬਹੁਤ ਸੰਤਾਵਤ ਅਤੇ ਭਿਆਨਕ ਭਇਆ। ਜਿਹੜੇ ਬਹੁਤ ਦੁਖੀ ਕਰਦੇ ਹਨ ਹੁਣ ਉਹ ਆਪ ਡਰਦੇ ਹਨ, ਕਹਿੰਦੇ ਹਨ ਆਪਣੇ ਗੁਰੂ ਕੋਲੋਂ ਸਾਨੂੰ ਬਚਾ ਲੈ, ਆਪਣੇ ਸਤਿਗੁਰੂ ਦੀ ਕਿਰੋਪੀ ਕੋਲੋਂ ਸਾਨੂੰ ਬਚਾ ਲੈ। ਸੱਚ ਹੈ ਗੁਰੂ ਨੂੰ ਸਨਮੁੱਖ ਹੋ ਜਾਈਏ, ਸਾਡਾ ਬਲ ਨਹੀਂ ਲੜੇਗਾ ਇਹਨਾਂ ਦੇ ਸਾਹਮਣੇ, ਪਰ ਗੁਰੂ ਦੀ ਬਰਕਤ ਨਾ ਸੁਣ ਕੇ ਵੀ ਦੌੜ ਜਾਣਗੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ ਇਹ ਪੰਜ, ਇਹ ਦੌੜ ਗਏ ਪੰਚ ਦੁਸ਼ਟ ਹੋਏ ਭਾਗ ਗਿਆ ਸੀਤਲ ਆਗਾਣੇ। ਅੰਦਰ ਰੱਜ ਆ ਗਿਆ ਪਵਿੱਤਰ ਸ਼ਬਦ ਦੀ ਬਰਕਤ ਨਾਲ, ਅੰਦਰ ਠੰਡ ਪੈ ਗਈ। ਹੁਣ ਇਹ ਕਲੇਸ਼ ਅੰਦਰੋਂ ਜਦੋਂ ਘਰ 'ਚੋਂ ਕਲੇਸ਼ ਮੁੱਕ ਜਾਏ, ਬੰਦਾ ਕਹਿੰਦਾ ਸ਼ੁਕਰ ਹੈ ਕਿਤੇ ਸੁੱਖ ਦੇ ਦਿਨ ਆਏ ਹਨ। ਸਤਿਗੁਰੂ ਇੱਥੇ ਕਹਿੰਦੇ ਸੀਤਲ ਆਗਾਣੇ ਅੰਮ੍ਰਿਤ ਬਾਣੇ, ਇਹ ਕਾਹਦੇ ਨਾਲ? ਅੰਮ੍ਰਿਤਮਈ ਬਾਣੀ ਨਾਲ ਠੰਡ ਪੈ ਗਈ। ਅੰਮ੍ਰਿਤ ਬਾਣੇ, ਬਾਣੇ ਦਾ ਅਰਥ ਇੱਥੇ ਬਾਣਾ ਲਿਬਾਸ ਨਹੀਂ, ਬਾਣੇ ਦਾ ਅਰਥ ਇੱਥੇ ਪਵਿੱਤਰ ਬਾਣੀ ਹੈ। ਅੰਮ੍ਰਿਤ ਬਾਣੇ, ਹਾਂ ਸਾਜਨ ਪਏ ਸਾਜਨ ਸੰਤ ਬਠੀ ਬਸੀਠਾ, ਅਸਲ ਵਿੱਚ ਮੇਰੇ ਸੱਜਣ ਸਤਿਗੁਰੂ ਮੇਰੇ ਵਕੀਲ ਬਣ ਗਏ। ਜਿਹਦਾ ਵਕੀਲ ਗੁਰੂ ਬਣ ਜਾਏ, ਮੈਂ ਮਨ ਤਨ ਖੋਜ ਖੋਜੇਂਦੇ ਹਾਂ ਸੋ ਪ੍ਰਭ ਲੱਦਾ ਲੋੜ, ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਗੁਰੂ ਮੇਰਾ ਐਸਾ ਵਕੀਲ ਹੈ, ਚੰਗਾ ਵਕੀਲ ਹੋਵੇ ਨਾ ਤਾਂ ਫਿਰ ਡਰ ਵੀ ਨਹੀਂ ਲੱਗਦਾ ਕਿਸੇ ਮੁਕੱਦਮੇ ਤੋਂ। ਪਤਾ ਵਕੀਲ ਇੰਨਾ ਹੌਸਲਾ ਦਿੰਦਾ, ਸੱਜਣਾ ਫਿਕਰ ਨਾ ਕਰ, ਕਿਤੇ ਮਾੜਾ ਵਕੀਲ ਹੋਵੇ ਨਹੀਂ ਵੀ ਫਸਿਆ ਫਸ ਜਾਏਗਾ, ਮਾੜਾ ਵਕੀਲ ਫਸਾ ਦੇਵੇਗਾ, ਉਹ ਤਾਂ ਲਾਲਚੀ ਆ ਉੱਧਰੋਂ ਵੀ ਖਾ ਜਾਏਗਾ। ਇਹ ਜਿਹੜੇ ਵਕੀਲ ਹਨ ਨਾ ਪਖੰਡੀ, ਜਿਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ ਜਿਹੜੀ ਗੁਰੂਆਂ ਦੀ ਧਰਤੀ ਹੈ ਜਿਹਦੇ 'ਤੇ ਗੰਦ ਪਾ ਛੱਡਿਆ ਇਹਨਾਂ ਲੋਕਾਂ, ਅਤੇ ਮੈਂ ਕਹਿੰਦਾ ਇੱਕ ਹੀ ਕਾਰਨ ਹੈ ਕਿਤੇ ਅਸੀਂ ਸਮਝ ਸਕੀਏ। ਸਮਝਣ ਦਾ ਢੰਗ ਹੈ ਗੁਰੂ ਸ਼ਬਦ ਨਾਲ ਜੁੜ ਜਾਈਏ, ਹਰ ਬੰਦੇ ਦੀ ਫੱਟ ਪਛਾਣ ਆ ਜਾਏਗੀ ਇਹ ਗੁਰੂ ਗ੍ਰੰਥ ਸਾਹਿਬ ਦੇ ਚਾਨਣ 'ਚ ਹੈ ਕਿ ਹਨੇਰੇ 'ਚ ਸਾਡੇ ਨਾਲ ਠੱਗੀ ਮਾਰਨ ਦਾ ਯਤਨ ਕਰਨ ਲੱਗਾ ਹੈ। ਬਸ ਸਤਿਗੁਰੂ ਰਹਿਮਤ ਕਰਨ, ਜੇ ਗੁਰੂ ਵਿਚੋਲੇ ਬਣ ਜਾਣ। ਸਤਿਗੁਰੂ ਤਾਂ ਕਹਿੰਦੇ ਹਨ ਮੈਂ ਵਿਚੋਲਗੀ ਕਰਨਾ ਵਾਂ, ਸਿੱਖ ਹੀ ਮੁੱਖ ਨਹੀਂ ਕਰਦਾ, ਮੇਰਾ ਹੀ ਮਨ ਨਹੀਂ ਮੁੱਖ ਕਰਦਾ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਮੇਰਾ ਗੁਰੂ ਦਰਗਾਹ ਦਾ ਵਕੀਲ ਹੈ, ਵਿਚੋਲਾ ਹੈ, ਹਰ ਦਰਗਹਿ ਕਾ ਬਸੀਠ। ਕਿਤਰਾਂ ਬਸੀਠੀ ਕਰਦੇ ਹਨ, ਹਰ ਨਾਮੋ ਮੰਤਰ ਦੜਾਏ ਦਾ ਕੱਟੇ ਹੋਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ, ਕਹੋ ਨਾਨਕ ਹਰ ਸਿਓ ਮਨ ਮਾਨਿਆ ਸੋ ਪ੍ਰਭ ਨੈਣੀ ਡੀਠਾ। ਸਤਿਗੁਰੂ ਕਹਿੰਦੇ ਰਸਤੇ ਚੱਲਦਿਆਂ ਪ੍ਰਭੂ ਨਾਲ ਮਨ ਮੰਨ ਗਿਆ, ਉਸ ਮਾਲਕ ਨੂੰ ਮੈਂ ਇੰਨਾ ਅੱਖਾਂ ਨਾਲ ਵੇਖ ਲਿਆ, ਗੁਰਪੂਰੇ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਹਾਂ ਜਿਹਨੂੰ ਆਪਾਂ ਬਹੁਤ ਦੂਰ ਸਮਝਦੇ ਸਾਂ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਨ ਸਭ ਕੈ ਨਿਕਟ ਖੜਾ ਹੈ ਅਤੇ ਨੇੜੇ ਹੈ, ਪਰ ਗੁਰੂ ਤੋਂ ਬਗੈਰ ਸਾਨੂੰ ਕਦੀ ਪ੍ਰਤੀਤ ਨਹੀਂ ਹੋ ਸਕਦਾ। ਗੁਰੂ ਨੇ ਰਹਿਮਤ ਕੀਤੀ, ਸਤਿਗੁਰੂ ਜੀਆਂ ਨੇ ਪਾਵਨ ਪਵਿੱਤਰ ਬਾਣੀ ਦੇ ਅਰਥ ਕਰਦਿਆਂ ਹੋਈਆਂ ਗਲਤੀਆਂ ਮੁਆਫ ਜੀ, ਅੱਗੋਂ ਸੁਧਾਰਤਾ ਸਮਤ ਫਤਿਹ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।